ਸਤਨਾਮ ਸ੍ਰੀ ਵਾਹਿਗੁਰੂ ਹੇ ਰਵ ਹੇ ਸਸ ਹੇ ਕਰੁਣਾ ਨਿਦ ਮੇਰੀ ਅਬੈ ਬਿਨਤੀ ਸੁਣ ਲੀਜੈ ਔਰ ਨ ਮੰਗਤ ਹੋਂ ਤੁਮ ਤੇ ਕਛ ਚਾਹਤ ਹੋਂ ਚਿਤ ਮੈਂ ਸੋਈ ਕੀਜੈ ਸ਼ਸਤਰਮ ਸਿਉ ਅਤ ਹੀਰਨ ਪੀਤਰ ਜੂਜ ਮਰੋ ਤੋ ਸਾਚ ਪ੍ਰਤੀਜੈ ਸੰਤ ਸਹਾਇ ਸਦਾ ਜਗ ਮਾਏ ਕਿਰਪਾ ਕਰ ਸ਼ਾਮ ਇਹ ਵਰ ਦੀਜੈ ਸੰਤ ਸਹਾਇ ਸਦਾ ਜਗ ਮਾਏ ਕਿਰਪਾ ਕਰ ਸ਼ਾਮ ਇਹ ਵਰਦੀ ਜੈ ਜਦ ਦੁਲਦੈ ਖੂਨ ਸ਼ਹੀਦਾਂ ਦਾ ਜਦ ਦੁਲਦੈ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕਮਾਨੀ ਦੁਲਦੈ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕਮਾਨੀ ਜਦ ਦੁਲਦੈ ਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਜਦ ਦੁਲਦੈ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ
ਜਦ ਦੁਲਦੈ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਦੁਲਦੈ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ
ਖੋਪਰ ਲੈ ਜਾਂਦੇ ਰੰਬੀਆਂ ਨਾਲ ਖੋਪਰ ਲੈ ਜਾਂਦੇ ਨਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਤਸਵੀਰ ਬਦਲਦੀ ਕੌਮਾਂ ਦੀ ਰੰਬੀਆਂ ਨਲ ਖੋਪਰ ਲੈ ਜਾਂ ਖੋਪਰ ਲੈ ਜਾ
ਤਸਵੀਰ ਬਦਲਦੀ ਕੌਮਾਂ ਦੀ ਖੋਪਰ ਲੈ ਜਾਂਦੇ
ਤਕਦੀਰ ਬਦਲਦੀ ਕੌਮਾਂ ਦੇ ਤਕਦੀਰ ਬਦਲਦੀ ਤਕਦੀਰ ਬਦਲਦੀ ਕੌਮਾਂ ਦੀ ਜਦ ਤੁਲਦਾ ਖੂਨ ਸ਼ਹੀਦਾਂ ਦਾ ਜਦ ਤੁਲਦਾ ਖੂਨ ਸ਼ਹੀਦਾਂ ਤਕਦੀਰ ਬਦਲਦੀ ਕੌਮਾਂ ਦੇ ਤਕਦੀਰ ਬਦਲਦੀ ਤਕਦੀਰ ਬਦਲਦੀ ਕੌਮਾਂ ਦੇ ਜਦ ਦੁਲਦਾ ਖੂਨ ਜਦ ਦੁਲਦਾ ਖੂਨ ਸ਼ਹੀਦਾਂ ਦਾ
ਤਕਦੀਰ ਬਦਲਦੀ ਕੌਮਾਂ ਦੇ ਦੁਲਦਾ ਖੂਨ ਸ਼ਹੀਦਾਂ ਦਾ
ਸਾਰੇ ਜਪੋ ਕੋਈ ਵਾਂਝਾ ਨਾ ਰਵੇ ਹਾਜ਼ਰੀ ਲਵਾਓ ਹਾਜ਼ਰੀ ਵਾਹਿਗੁਰੂ 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 ਜਪੋ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ ਜਗ ਜਿਉਂਦੇ ਨੇ ਦਾਤਾ ਤੇ ਭਗਤ ਸੂਰਮਾ ਭਗਤ ਸੂਰਮਾ ਰਾਤਾ ਤੇ ਭਗਤ ਸੂਰਮਾ ਤਿੰਨੇ ਜਗ ਜਿਉਂਦੇ ਨੇ ਦਾਤਾ ਤੇ ਜਗ ਜਿਉਂਦੇ ਨੇ ਦਾਤਾ ਤੇ ਭਗਤ ਭਗਤ ਜਨਨੀ ਪਾਜ
ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾ ਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾ ਪਵਿੱਤਰ ਕਰੋ ਬੁਲੰਦ ਆਵਾਜ਼ ਵਿੱਚ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਬਹੁਤ ਬੈਠੀ ਹੈ ਫਤਿਹ ਬੜੀ ਢਿੱਲੀ ਬੁਲਾਈ ਹੈ ਜਿਹਦੀ ਜ਼ਬਾਨ ਵਿੱਚ ਫਤਿਹ ਉਹਦੀ ਹਰ ਮੈਦਾਨ ਵਿੱਚ ਫਤਿਹ ਜਿਹਦੀ ਰੱਗ ਵਿੱਚ ਫਤਿਹ ਉਹਦੀ ਸਾਰੀ ਜੱਗ ਵਿੱਚ ਫਤਿਹ ਇਸ ਕਰਕੇ ਆਓ ਢਿੱਲ ਨਾ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਫੀ ਲੰਬੇ ਸਮੇਂ ਤੋਂ ਆਪ ਜੀ ਬੇਅੰਤ ਗੁਰੂ ਸਵਾਰੇ ਗੁਰਮੁਖਾਂ ਪਾਸੋਂ ਰਾਗੀ ਜਥੇ ਢਾਡੀ ਜਥੇ ਜਿਹਨਾਂ ਤੋਂ ਆਪ ਜੀ ਆਨੰਦ ਮਾਣਦੇ ਆ ਰਹੇ ਹੋ ਮੈਂ ਭਾਵੇਂ ਰਾਤ ਅਰਜ ਕਰ ਗਿਆ ਸਾਂ ਕਿ 12 ਤੋਂ 2 ਹਾਜ਼ਰੀ ਭਰਾਂਗੇ ਪਰ ਬਾਅਦ ਵਿੱਚ ਸੁਨੇਹਾ ਇਹ ਮਿਲਿਆ ਕਿ ਥੋੜ੍ਹਾ ਲੇਟ ਕਰ ਲਓ, ਹੋਰ ਵੀ ਜਥੇ ਆਏ ਨੇ, ਅਸੀਂ ਅੱਗੇ ਦੀਵਾਨ ਤੇ ਸਤਾਰਗੰਜ ਜਾਣਾ ਹੈ, ਅੱਜ ਰਾਤ ਦਾ ਦੀਵਾਨ ਹੈ, ਬਹੁਤ ਵੱਡਾ ਪ੍ਰੋਗਰਾਮ, ਬਹੁਤ ਸੋਹਣਾ ਇੰਤਜ਼ਾਮ ਜੋ ਉੱਥੋਂ ਦੀ ਸੰਗਤ ਨੇ ਰਲ ਮਿਲ ਕੇ ਕੀਤਾ ਹੈ। ਸੋ ਇਸ ਕਰਕੇ ਦਾਸ ਨੇ ਉੱਥੇ ਵੀ ਪਹੁੰਚਣਾ ਹੈ, ਅੱਜ ਅੰਮ੍ਰਿਤ ਸੰਚਾਰ ਵੀ ਹੋ ਰਿਹਾ ਹੈ ਜੋ ਕਿ ਗੁਰਮਤਿ ਸਮਾਗਮ ਦਾ ਮਨੋਰਥ ਹੈ। ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਜਿੱਥੇ ਜਿੱਥੇ ਵੀ ਹੁੰਦੇ ਨੇ ਨਾਲ ਨਾਲ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ। ਇਸ ਵਾਰੀ 5 ਦਿਨ ਅਸੀਂ ਯੂਪੀ ਨੂੰ ਦਿੱਤੇ ਨੇ, 5 ਦਿਨਾਂ ਵਿੱਚ 7 ਦੀਵਾਨ ਹਨ ਔਰ 3 ਅੰਮ੍ਰਿਤ ਸੰਚਾਰ ਹੋਣੇ ਨੇ। ਸੋ ਜਿੱਥੇ ਜਿੱਥੇ ਵੀ ਸਤਿਗੁਰੂ ਜੀ ਦੀ ਮਿਹਰ ਨਾਲ ਸੰਗਤ ਆਵਾਜ਼ ਮਾਰਦੀ ਹੈ, ਜਿੱਥੇ ਜਿੱਥੇ ਵੀ ਜਾਈਏ ਨਾਲ ਅੰਮ੍ਰਿਤ ਸੰਚਾਰ ਹੁੰਦਾ ਹੈ, ਕਿਉਂਕਿ ਫਾਇਦਾ ਹੀ ਤਾਂ ਹੈ, ਲੋਹਾ ਗਰਮ ਹੋਵੇ ਸੱਟ ਵੱਜ ਜਾਏ ਤੇ ਚੰਗਾ ਹੈ। ਬੜੇ ਨੇ ਐਸੇ ਜਿਹੜੇ ਹੁਣ ਮਾੜਾ ਜਿਹਾ ਝੁਕਾ ਇੱਧਰ ਨੂੰ ਹੋ ਜਾਂਦਾ ਹੈ, ਥੋੜ੍ਹਾ ਸਮਾਂ ਲੰਘਣ ਤੋਂ ਬਾਅਦ ਫਿਰ ਉਵੇਂ ਜਿਵੇਂ ਹੋ ਜਾਂਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ। ਧੰਨ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਆਪਾਂ ਸਾਰੇ ਰਲ ਮਿਲ ਕੇ ਮਨਾ ਰਹੇ ਹਾਂ, ਸੰਸਾਰ ਭਰ ਵਿੱਚ ਹੀ ਮਨਾਇਆ ਜਾ ਰਿਹਾ, ਤੇ ਮੈਂ ਰਾਤ ਵਿਸਥਾਰ ਨਾਲ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ ਸੀ ਕਿਸ ਤਰ੍ਹਾਂ ਕਸ਼ਮੀਰੀ ਪੰਡਿਤ ਜਾਂਦੇ ਨੇ, ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਰਦੇ ਨੇ, ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਜੀ 9.5 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਕਹਿੰਦੇ ਨੇ, ਪਿਤਾ ਜੀ ਮੇਰੀ ਮਾਂ ਵਿਧਵਾ ਹੋ ਜਾਏਗੀ, ਕੋਈ ਗੱਲ ਨਹੀਂ, ਲੱਖਾਂ ਹਿੰਦੂ ਬੀਬੀਆਂ ਵਿਧਵਾ ਹੋਣੋਂ ਬਚ ਜਾਣ, ਮੇਰੇ ਅਨਾਥ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ, ਕੋਈ ਗੱਲ ਨਹੀਂ, ਮੈਂ ਅਨਾਥ ਹੋ ਜਾਵਾਂਗਾ, ਪਰ ਜੇ ਲੱਖਾਂ ਹਿੰਦੂਆਂ ਦੇ ਬੱਚੇ ਅਨਾਥ ਹੋਣੋਂ ਬਚ ਜਾਣਗੇ, ਕੋਈ ਗੱਲ ਨਹੀਂ, ਮੈਨੂੰ ਅਨਾਥ ਹੋ ਜਾਣ ਦਿਓ। ਤੇ ਮੈਂ ਰਾਤ ਇਹ ਵੀ ਅਰਜ਼ ਕੀਤੀ ਸੀ ਕਿ ਗੁਰਦੁਆਰਿਆਂ ਵਿੱਚ ਮਨਾਈਏ, ਜ਼ਰੂਰੀ ਹੈ, ਮਨਾਉਣਾ ਚਾਹੀਦਾ ਹੈ, ਨਾ ਵੀ ਮਨਾਈਏ ਨਾ ਸਿੱਖ, ਪਰ ਹਿੰਦੂਆਂ ਨੂੰ ਜ਼ਰੂਰ ਮਨਾਉਣਾ ਚਾਹੀਦਾ ਆਪਣਿਆਂ ਮੰਦਰਾਂ ਵਿੱਚ। ਇਹ ਟੱਲ ਵੱਜਣੇ ਹੀ ਨਹੀਂ ਸਨ ਜੇ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹੀਦੀ ਨਾ ਦਿੰਦੇ, ਸ਼ਹਾਦਤ ਨਾ ਹੁੰਦੀ ਜੇ ਉਹਨਾਂ ਦੀ, ਆਪਣੇ ਆਪ ਨੂੰ ਜੇ ਮਹਾਰਾਜ ਸੱਚੇ ਪਾਤਸ਼ਾਹ ਕੁਰਬਾਨ ਨਾ ਕਰਦੇ, ਫਿਰ ਗੁਰਮੁਖੋ ਆ ਮੰਦਰ, ਆ ਟੱਲੀਆਂ, ਆ ਮੂਰਤੀਆਂ ਜਿੱਥੇ ਥਾਂ ਥਾਂ ਤੇ ਵੇਖਦੇ ਹਾਂ, ਕੁਝ ਨਹੀਂ ਸੀ ਹੋਣਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੇ ਸਤ ਸੰਗਤ ਇੱਕ ਐਸੀ ਕ੍ਰਾਂਤੀ ਲਿਆਂਦੀ ਸਾਰੀਆਂ ਕੌਮਾਂ ਵਿੱਚ, ਸਿੱਖ ਧਰਮ ਵਿੱਚ, ਜਿੱਥੇ ਕਿ ਇੱਕ ਸਮਾਂ ਐਸਾ ਸੀ ਜਦੋਂ ਭਾਈ ਜੈਤਾ ਮਹਾਰਾਜ ਸਾਹਿਬ ਜੀ ਦਾ ਸੀਸ ਲੈ ਕੇ ਆਉਂਦਾ, ਉਦੋਂ ਇੱਕ ਵੀ ਸਿੱਖ ਸਾਹਮਣੇ ਨਹੀਂ ਆਇਆ, ਤੇ 1675 ਵਿੱਚ ਸ਼ਹੀਦੀ ਹੁੰਦੀ ਹੈ, ਇੱਕ ਸਾਲ ਬਾਅਦ ਹੀ ਇੰਨੀ ਕ੍ਰਾਂਤੀ ਆ ਗਈ ਸੀ ਕਿ ਸਤ ਸੰਗਤ ਔਰੰਗਜ਼ੇਬ ਬਾਦਸ਼ਾਹ ਨੂੰ ਤੁਰੇ ਜਾਂਦੇ ਨੂੰ ਬੈਠੇ ਤੇ ਸਤ ਸੰਗਤ ਤੁਰੇ ਜਾਂਦੇ ਦੇ ਸਿਰ ਵਿੱਚ ਕਿਸੇ ਸਿੱਖ ਨੇ ਵੱਟਾ ਮਾਰਿਆ ਸੀ, ਪੱਥਰ ਮਾਰਿਆ ਸੀ, ਕੋਈ ਸਮਾਂ ਸੀ, ਸਾਹਮਣੇ ਆਉਣ ਨੂੰ ਕੋਈ ਤਿਆਰ ਨਹੀਂ ਸੀ ਹੁੰਦਾ, ਇੰਨਾ ਜੋਸ਼ ਭਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ। ਤੇ ਸਤ ਸੰਗਤ ਜੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਈ, ਰਾਤ ਮੈਂ ਵਿਸਥਾਰ ਨਾਲ ਅਰਜ਼ ਕੀਤੀ ਸੀ, ਭਾਈ ਮਤੀ ਦਾਸ ਨੂੰ, ਭਾਈ ਸਤੀ ਦਾਸ ਨੂੰ, ਭਾਈ ਦਿਆਲ ਦਾਸ ਨੂੰ ਸਤਿਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਕੋਹ ਕੋਹ ਕੇ ਸ਼ਹੀਦ ਕੀਤਾ, ਤਕੜੇ ਸੂਰਮੇ ਚੜ੍ਹਦੀ ਕਲਾ ਵਾਲੀ ਇੱਕੋ ਗੱਲ ਵਾਰ ਵਾਰ ਕਹਿੰਦੇ ਰਹੇ, ਤੂੰ ਜੋ ਮਰਜ਼ੀ ਕਰ ਲੈ, ਸਾਨੂੰ ਆਪਣੀ ਜਾਨ ਨਾਲੋਂ ਧਰਮ ਪਿਆਰਾ ਲੱਗਦਾ ਹੈ, ਮੌਤ ਜ਼ਿੰਦਗੀ ਦਾ ਕੀ ਸਵਾਲ ਉੱਥੇ ਜਿੱਥੇ ਨਸ਼ੇ ਸ਼ਹਾਦਤ ਦੇ ਚੜ੍ਹੇ ਹੋਵਣ, ਮੌਤ ਜ਼ਿੰਦਗੀ ਦਾ ਕੀ ਸਵਾਲ ਉੱਥੇ ਜਿੱਥੇ ਨਸ਼ੇ ਸ਼ਹਾਦਤ ਦੇ ਚੜ੍ਹੇ ਹੋਵਣ, ਉਹਨਾਂ ਦਾ ਜੱਗ ਨਾਲ ਵੰਡ ਵਿਹਾਰ ਕਾਹਦਾ ਜਿਨ੍ਹਾਂ ਨੂੰ ਨਾਗ ਪ੍ਰੇਮ ਦੇ ਲੜੇ ਹੋਵਣ, ਨਸ ਜਾਵਣਾ ਕਿੱਥੇ ਤਲਵਾਰ ਹੇਠੋਂ ਜਿਹੜੇ ਪ੍ਰੇਮ ਗੁਨਾਹ ਵਿੱਚ ਫੜੇ ਹੋਵਣ, ਪਾਲਾਂ ਬੰਨ੍ਹ ਕੇ ਪਿਆਰੇ ਦੇ ਦਰ ਉੱਤੇ ਧੌਣਾ ਇਉਂ ਝੁਕਾਏ ਕੇ ਖੜੇ ਹੋਵਣ, ਅੱਗੋਂ ਪਾਰਖੂ ਵੀ ਕਿਹੜਾ ਘੱਟ ਕਰਦੇ, ਅੱਗੋਂ ਪਾਰਖੂ ਵੀ ਕਿਹੜਾ ਘੱਟ ਕਰਦੇ, ਵੇਖਣ ਸੇਵਕਾਂ ਸੇਵਕਾਂ ਤਾਈਂ ਅਜਮਾਏ ਕੇ ਜੀ, ਦੇਣ ਫੇਰ ਖਿਤਾਬ ਪਿਆਰਿਆਂ ਦਾ ਪਹਿਲਾਂ ਤੇਗ ਦੀ ਧਾਰ ਲੰਘਾਏ ਕੇ ਜੀ, ਪਰਖਣ ਵਾਲੇ ਕਿਹੜਾ ਘੱਟ ਕਰਦੇ ਨੇ, ਬੜੇ ਬੜੇ ਇਮਤਿਹਾਨ ਹੁੰਦੇ ਰਹੇ ਨੇ, ਪਰਚੇ ਪੈਂਦੇ ਰਹੇ ਨੇ, ਲਾ ਲਾ ਕਸਵੱਟੀਆਂ ਪਰਖਦਾ ਏ ਰੱਬ, ਪਰਖਦਾ ਭਗਤਾਂ ਪਿਆਰਿਆਂ ਨੂੰ, ਕਿਤੇ ਦੇਗਾਂ ਦੇ ਵਿੱਚ ਉਬਾਲ ਦਿੰਦਾ, ਕਿਤੇ ਸਿਰਾਂ ਤੇ ਚਲਾਉਂਦਾ ਆ ਰਿਹਾ ਨੂੰ, ਇਹ ਹਮੇਸ਼ਾ ਇਮਤਿਹਾਨ ਹੁੰਦੇ ਰਹੇ ਨੇ ਕੌਮ ਦੇ। ਹੁਣ ਵੀ ਸੁਣ ਰਹੇ ਸੋ ਕਿ ਸ਼ਹੀਦੀ ਦੀ ਨੀਂਹ ਗੁਰੂ ਅਰਜਨ ਦੇਵ ਮਹਾਰਾਜ ਨੇ ਰੱਖੀ, ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਨੇ। ਹੁਣ ਵੀ ਜਦੋਂ ਜਦੋਂ ਕੌਮ ਉੱਤੇ ਭੀੜ ਬਣਦੀ ਹੈ, ਅਨੇਕਾਂ ਮਰ ਜੀਵੜੇ ਆਪਾਂ ਕੁਰਬਾਨ ਕਰਨ ਵਾਸਤੇ ਤੁਰਦੇ ਨੇ। ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਸਦਕਾ ਅੱਜ ਵੀ ਪਿਆਰ ਕਰਨ ਵਾਲੇ ਨੇ, ਭਾਵੇਂ ਮਿਲਾਵਟ ਬੜੀ ਹੈ। ਅੱਜ ਦੇ ਸਮੇਂ ਵਿੱਚ ਵੀ ਬੜੇ ਉਹ ਹਨ ਜਿਹੜੇ ਕੇਵਲ ਭੇਖ ਹੈ ਜਿਨ੍ਹਾਂ ਕੋਲ, ਪਰ ਸੱਚ ਉੱਤੇ ਖੜੇ ਵੀ ਧਰਮੀ ਗੁਰਸਿੱਖ ਵੀ ਬੜੇ ਆ ਜਿਹੜੇ ਅੱਜ ਵੀ ਆਪਣੀਆਂ ਜਾਨਾਂ ਵਾਰਦੇ ਨੇ। ਸਰਸੇ ਵਾਲਿਆਂ ਦੇ ਰੌਲੇ ਵਿੱਚ ਪੰਜਾਬ ਵਿੱਚ ਤੁਸੀਂ ਵੇਖਿਆ, ਤਿੰਨ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਭਾਈ ਕਮਲਜੀਤ ਸਿੰਘ ਸੰਗਰੂਰ ਤੋਂ, ਭਾਈ ਹਰਿਮੰਦਰ ਸਿੰਘ ਡੱਬ ਵਾਲੀ ਮੰਡੀ ਤੋਂ, ਭਾਈ ਬਲਕਾਰ ਸਿੰਘ ਬੰਬੇ ਤੋਂ, ਤੇ ਭਾਈ ਦਰਸ਼ਨ ਸਿੰਘ ਲੋਹਾੜਾ ਪਿਛਲੇ ਸਾਲ ਹੀ, ਜੋ ਕਿ 5 ਦਸੰਬਰ ਨੂੰ ਆ ਹੁਣ ਸ਼ਹੀਦੀ ਦਿਹਾੜਾ ਉਹ ਸਿੰਘ ਦਾ ਲੁਧਿਆਣੇ ਮਨਾਇਆ ਜਾਣਾ ਹੈ। ਉਸ ਵੇਲੇ ਮੈਂ ਉਹ ਜਦੋਂ ਗੋਲੀ ਕਾਂਡ ਹੋਇਆ ਸੀ, ਸਰਕਾਰ ਨੇ ਨਿਹੱਥੇ ਸਿੰਘਾਂ ਤੇ ਗੋਲੀਆਂ ਚਲਾਈਆਂ ਸੀ, ਮੈਂ ਵਿੱਚ ਸਾਂ ਉਸ ਦਿਨ ਜਿਸ ਦਿਨ ਉਹ ਸਾਰਾ ਕੁਝ ਵਾਪਰਿਆ। ਉਹ ਭਾਈ ਦਰਸ਼ਨ ਸਿੰਘ ਲੋਹਾੜਾ ਇੱਕ ਆਮ ਸਾਧ ਸੰਗਤ ਗਰੀਬ ਦਿਹਾੜੀਦਾਰ ਬੰਦਾ ਸੀ, ਤੇ ਜਦੋਂ ਵੇਖਿਆ ਜਥਾ ਤੁਰਿਆ ਜਾਂਦਾ ਨਾਲ ਤੁਰ ਪਿਆ, ਅੱਗੇ ਅੱਗੇ ਹੋ ਕੇ ਤੁਰਦਾ ਸੀ ਕਿ ਉਹਦਾ ਨੂਰ ਮਹਿਲੀਏ ਦਾ ਪ੍ਰੋਗਰਾਮ ਨਹੀਂ ਹੋਣ ਦੇਣਾ। ਕਿਉਂ? ਕਿਉਂਕਿ ਉਹ ਸਿੱਖਾਂ ਦੇ ਵਿਰੁੱਧ ਬੋਲਦਾ। ਸਿੱਖ ਕਿਸੇ ਪ੍ਰਚਾਰਕ ਦਾ ਵਿਰੋਧੀ ਨਹੀਂ, ਸਿੱਖ ਕੌਮ ਭਾਵੇਂ ਕੋਈ ਕਿਤੇ ਆਪਣਾ ਸਤਸੰਗ ਕਰੇ, ਹਿੰਦੂ ਨੇ ਆਪਣਾ ਪ੍ਰਚਾਰ ਕਰਨ, ਮੁਸਲਮਾਨ ਨੇ ਉਹ ਆਪਣਾ ਕਰਦੇ ਨੇ, ਈਸਾਈ ਕਰਦੇ ਨੇ, ਪਰ ਉਸ ਬੰਦੇ ਨੂੰ ਕਦੇ ਵੀ ਬਖਸ਼ਿਆ ਨਹੀਂ ਜਾ ਸਕਦਾ ਜਿਹੜਾ ਸਿੱਖਾਂ ਦੀ ਪੱਗ ਨੂੰ ਹੱਥ ਪਾਏ, ਪੰਜਾਬ ਦੀ ਧਰਤੀ ਆ ਕੇ, ਧਰਤੀ ਉੱਤੇ ਆ ਕੇ ਹੀ ਸਤ ਸੰਗਤ ਉਹ ਗੁਰੂ ਸਾਹਿਬਾਨਾਂ ਦੇ ਵਿਰੁੱਧ ਬੋਲੇ, ਸਿੱਖ ਸਿਧਾਂਤਾਂ ਦੇ ਉਲਟ ਬੋਲੇ। ਤਾਂ ਕਰਕੇ ਫਿਰ ਸਿੱਖ ਉਹਦੀ ਵਿਰੋਧ ਤਾਂ ਕਰਦੇ ਸੀ ਵੀ ਉਹਦਾ ਪ੍ਰੋਗਰਾਮ ਨੂਰ ਮਹਿਲੀਏ ਦਾ ਲੁਧਿਆਣੇ ਵਿੱਚ ਨਹੀਂ ਹੋਣ ਦੇਣਾ, ਕਿਉਂਕਿ ਪਾਬੰਦੀਆਂ ਲੱਗੀਆਂ ਹੋਈਆਂ ਨੂੰ ਸਿੱਖਾਂ ਦੇ ਬਹੁਤ ਵਿਰੁੱਧ ਬੋਲਦੇ ਨੇ, ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਸੰਗਤ ਸਾਹਮਣੇ ਪੇਸ਼ ਕਰਦੇ ਨੇ, ਇਸੇ ਕਰਕੇ ਉਹਨਾਂ ਦੀ ਵਿਰੋਧਤਾ ਹੋਈ। ਤੇ ਵੇਖਦੇ ਰਹੇ ਅੱਖਾਂ ਸਾਹਮਣੇ ਭਾਈ ਦਰਸ਼ਨ ਸਿੰਘ ਲੋਹਾੜਾ ਸ਼ਹੀਦੀ ਪ੍ਰਾਪਤ ਕੀਤੀ, ਜਿੱਦਣ ਭਾਈ ਕਮਲਜੀਤ ਸਿੰਘ ਦਾ ਅੰਤਮ ਸੰਸਕਾਰ ਹੋਇਆ, ਉਦਣ ਦਾਸ ਨੇ ਵੇਖਿਆ ਸੀ ਉਹਦੀ ਮਾਂ ਲੋਕਾਂ ਨੂੰ ਚੁੱਪ ਕਰਾਉਂਦੀ ਸੀ, ਲੋਕੋ ਰੋਵੋ ਨਾ, ਮੇਰਾ ਪੁੱਤਰ ਮਰਿਆ ਨਹੀਂ, ਮੇਰਾ ਪੁੱਤਰ ਸ਼ਹੀਦ ਹੋਇਆ। ਵੈਸੇ ਕਰਕੇ ਅਰਜ ਕਰਨਾ, ਢਾਈ ਮਾਵਾਂ ਦਾ ਜ਼ਿਕਰ ਕਈ ਕਰਦੇ ਨੇ, ਕਿ ਢਾਈ ਮਾਵਾਂ ਹੀ ਹੋਈਆਂ ਨੇ, ਢਾਈ ਮਾਵਾਂ ਨਹੀਂ, ਇੰਨੀਆਂ ਮਾਵਾਂ ਸਿੱਖ ਧਰਮ ਚ ਹੋਈਆਂ ਨੇ, ਇਹ ਪਹਿਲਾਂ ਹੋਣਗੀਆਂ ਢਾਈ। ਬਾਬੇ ਫਰੀਦ ਦੀ ਮਾਂ, ਰਾਜੇ ਗੋਪੀ ਚੰਦ ਦੀ ਮਾਂ, ਤੇ ਅੱਧਾ ਦਰਜਾ ਧਰੂ ਦੀ ਮਾਂ ਨੂੰ ਦਿੱਤਾ ਜਾਂਦਾ ਹੈ ਵੀ ਢਾਈ ਮਾਵਾਂ ਹੀ ਅੱਜ ਤੱਕ ਹੋਈਆਂ ਨੇ। ਨਹੀਂ, ਅੱਜ ਤੱਕ ਨਹੀਂ, ਸਿੱਖ ਕੌਮ ਵਿੱਚ ਇੰਨੀਆਂ ਮਾਵਾਂ ਹੋਈਆਂ ਨੇ ਅਸੀਂ ਗਿਣਤੀ ਨਹੀਂ ਕਰ ਸਕਦੇ। ਹੁਣ ਵੀ ਏਦਾਂ ਦੀਆਂ ਜਜ਼ਬੇ ਵਾਲੀਆਂ ਮਾਵਾਂ ਹਨ। ਸੋ ਇਸ ਕਰਕੇ ਸੰਗਤ ਜੀ, ਅੱਜ ਵੀ ਜਿਨ੍ਹਾਂ ਦੇ ਅੰਦਰ ਕੌਮ ਨਾਲ ਪਿਆਰ ਹੈ, ਧਰਮ ਨਾਲ ਪਿਆਰ ਹੈ, ਅੱਜ ਵੀ ਜਾਨਾਂ ਵਾਰਨ ਵਾਲੇ ਮਰ ਜੀਵੜੇ ਗੁਰਸਿੱਖ ਹਨ, ਜਿਹੜੇ ਕਹਿੰਦੇ ਨੇ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ, ਮਰਨੇ ਤੇ ਕਿਆ ਡਰਪਨਾ ਜਬ ਹਾਥ ਸੰਧੋਣਾ ਲੀਨ। ਉਹਨਾਂ ਨੂੰ ਡਰ ਹੀ ਨਹੀਂ ਲੱਗਦਾ ਮੌਤ ਤੋਂ, ਦੁਨੀਆਂ ਮੌਤ ਤੋਂ ਡਰਦੀ ਹੈ, ਪਰ ਉਹ ਹਮੇਸ਼ਾ ਇੱਕ ਗੱਲ ਕਹਿੰਦੇ ਨੇ, ਹੇ ਸੱਚੇ ਪਾਤਸ਼ਾਹ, ਧਰਮ ਵਾਸਤੇ ਕੌਮ ਵਾਸਤੇ ਜਿੰਦ ਚਲੀ ਜਾਏ ਤੇ ਕੋਈ ਗੱਲ ਨਹੀਂ। ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ ਕੇ ਕੀ, ਤਨ ਨੂੰ ਰੱਖ ਕੇ ਕੀ ਕਰਨਾ, ਤਨ ਨੂੰ ਰੱਖ
ਧਰਮ ਪਿਆਰੇ ਉਤਨਾ ਕਿਉਂ ਨਾ ਜਿੰਦੜੀ ਮੈਂ ਕਿਉਂ ਨਾ ਜਿੰਦੜੀ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਗਿਆ। ਉਸ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਦਾ ਸੀਸ ਭਾਈ ਜੱਜਾ ਲੈ ਕੇ ਗਿਆ। ਕਈਆਂ ਨੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਉੱਡ ਕੇ ਭਾਈ ਜੱਜੇ ਦੀ ਗੋਦ ਵਿੱਚ ਸੀਸ ਚੱਲਿਆ ਗਿਆ ਸੀ, ਪਰ ਕੁਛ ਕੁ ਇਤਿਹਾਸਕਾਰਾਂ ਨੇ ਇਹ ਗੱਲ ਵੀ ਮੰਨੀ ਹੈ ਕਿ ਭਾਈ ਜੱਜੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਚੁੱਕਿਆ ਸੀ, ਉਸ ਜਗ੍ਹਾ ਉੱਤੇ ਸੀਸ ਰੱਖਿਆ ਸੀ। ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਵੀ ਇਸੇ ਗੱਲ ਦਾ ਜ਼ਿਕਰ ਕੀਤਾ ਹੈ, ਕਈ ਇਤਿਹਾਸਕਾਰਾਂ ਦਾ ਵੇਰਵਾ ਵੀ ਉਹਨਾਂ ਨੇ ਇਸ ਗੱਲ ਤੇ ਪਾਇਆ ਕਿ ਸਿੱਖ ਕੌਮ ਐਸੀ ਹੈ ਜਿੱਥੇ ਧਰਮ ਸਿਰ ਦਾ ਤਾਜ ਸਮਝਿਆ ਜਾਂਦਾ ਹੈ। ਧਰਮ ਦੇ ਅਸੂਲ ਕਾਇਮ ਰੱਖਣ ਵਾਸਤੇ ਜੇ ਸੰਮਣ ਆਪਣੇ ਪੁੱਤਰ ਦਾ ਸਿਰ ਵੱਢ ਸਕਦਾ ਹੈ ਤੇ ਸਤਸੰਗ ਧਰਮ ਦੇ ਬਦਲੇ ਪੁੱਤਰ ਆਪਣੇ ਪਿਓ ਦਾ ਸਿਰ ਕਿਉਂ ਨਹੀਂ ਵੱਢ ਸਕਦਾ? ਗੱਲ ਤੇ ਧਰਮ ਕਮਾਉਣ ਦੀ ਹੈ। ਜਦੋਂ ਸੀਸ ਲੈ ਕੇ ਜਾਣ ਦੀ ਇੱਛਾ ਸੀ, ਜੈਤਾ ਕਹਿੰਦਾ ਸੀ ਬੇਅਦਬੀ ਹੋਏਗੀ ਕਿਉਂਕਿ ਔਰੰਗਜ਼ੇਬ ਨੇ ਇਹ ਗੱਲ ਕਹੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਸੀਸ ਦਰਖਤ ਨਾਲ ਟੰਗ ਦੇਣਾ, ਸਰੀਰ ਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਵੱਖ ਵੱਖ ਕੋਨਿਆਂ ਵਿੱਚ ਵੱਖ ਵੱਖ ਥਾਵਾਂ ਉੱਤੇ ਚਾਰ ਥਾਵਾਂ ਉੱਤੇ ਸਰੀਰ ਦੇ ਟੁਕੜੇ ਕਰਕੇ ਟੰਗਣੇ ਨੇ। ਤੇ ਸਿੱਖ ਸੋਚਦੇ ਸਨ ਕਿਵੇਂ ਨਾ ਕਿਵੇਂ ਅਸੀਂ ਸਤਿਗੁਰਾਂ ਦੇ ਸਰੀਰ ਨੂੰ ਰੁਲਣ ਨਹੀਂ ਦੇਣਾ। ਮਹਾਰਾਜ ਦੇ ਸਰੀਰ ਦਾ ਧੜ ਦਾ ਤੇ ਸੀਸ ਦਾ ਸੰਸਕਾਰ ਹੋਣਾ ਚਾਹੀਦਾ। ਇਸੇ ਕਰਕੇ ਇਹ ਸੋਚ ਨੂੰ ਮੁੱਖ ਰੱਖਦਿਆਂ ਹੋਇਆ ਭਾਈ ਜੈਤਾ ਜਿਹੜਾ ਸੀ ਬੜਾ ਚਿੰਤਤ ਸੀ, ਬਾਅਦ ਵਿੱਚ ਅੰਮ੍ਰਿਤ ਛੱਕ ਕੇ ਜੀਵਨ ਸਿੰਘ ਬਣਿਆ ਤੇ ਆਪਣੇ ਘਰ ਵਿੱਚ ਬੜਾ ਹੀ ਸੋਚ ਵਿੱਚ ਹੈ। ਉਧਰ ਸ਼ਹੀਦੀ ਹੋ ਗਈ, ਇੱਕਦਮ ਹਾਹਾਕਾਰ ਮੱਚ ਗਈ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ, ਹੈ 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 ਸਭ ਜਗ ਭਇਓ, ਜੈ 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 ਸੁਰ ਲੋਕ। ਕਹਿੰਦੇ ਦੇਵੀ ਦੇਵ ਤੇ ਜੈ ਜੈਕਾਰ ਹੋ ਰਹੀ ਹੈ ਦੇਵ ਲੋਕ ਵਿੱਚ, ਭਾਵ ਕੇ ਧਰਮੀ ਲੋਕ ਤੇ ਜੈ ਜੈਕਾਰ ਕਰਦੇ। ਸੰਸਾਰ ਵਿੱਚ ਹਾਹਾਕਾਰ ਮੱਚ ਗਈ ਜਦ ਸਦੋ ਸਤਿਗੁਰਾਂ ਦੀ ਸ਼ਹੀਦੀ ਹੋਈ। ਇੱਕਦਮ ਇੰਨਾ ਤੂਫਾਨ ਆਇਆ, ਇੰਨੀ ਜ਼ੋਰ ਨਾਲ ਹਨੇਰੀ ਆਈ, ਮਿੱਟੀ ਅੱਖਾਂ ਵਿੱਚ ਪੈ ਗਈ, ਸਿਪਾਹੀ ਧਰਤੀ ਉੱਤੇ ਅੱਖਾਂ ਬੰਦ ਕਰਕੇ ਬਹਿ ਗਏ। ਭਾਈ ਜੈਤਾ ਉਸ ਵੇਲੇ ਸੋਚਦਾ ਸੀਸ ਕਿਵੇਂ ਲਜਾਇਆ ਜਾਏ, ਸੋਚ ਵਿੱਚ ਹੈ, ਕਦੇ ਇੱਧਰ ਨੂੰ ਜਾਂਦਾ ਕਦੇ ਇੱਧਰ ਨੂੰ ਜਾਂਦਾ, ਕਦੇ ਖੱਬੇ ਕਦੇ ਸੱਜੇ, ਤੇ ਉਹਦਾ ਪਿਓ ਪੁੱਛਦਾ ਅੱਗੇ ਆਰਾਮ। ਉਹ ਕਹਿੰਦਾ ਜੈਤਿਆ ਕੀ ਗੱਲ, ਇੰਨਾ ਚਿੰਤਤ ਕਿਉਂ ਹੈ? ਭਾਈ ਜੈਤਾ ਕਹਿਣ ਲੱਗਾ ਸਤਿਗੁਰਾਂ ਦਾ ਸੀਸ ਲੈ ਕੇ ਜਾਣਾ ਚਾਹੁੰਦਾ, ਇਹਨਾਂ ਨੇ ਬੇਅਦਬੀ ਕਰਨੀ ਹੈ ਤੇ ਮੈਂ ਚਾਹੁੰਦਾ ਕਿਵੇਂ ਨਾ ਕਿਵੇਂ ਸਤਿਗੁਰਾਂ ਦਾ ਸੀਸ ਅਨੰਦਪੁਰ ਸਾਹਿਬ ਪਹੁੰਚਾਇਆ ਜਾਏ। ਤੇ ਫਿਰ ਬੇਟਾ ਲੈ ਜਾ। ਕਹਿਣ ਲੱਗਾ ਸੀਸ ਲਿਜਾਣਾ ਸੌਖਾ ਨਹੀਂ, ਸਿਪਾਹੀ ਬੈਠੇ ਜ਼ਰੂਰ ਨੇ ਪਰ ਦੋ ਮਿੰਟ ਬਾਅਦ ਉਹ ਵੇਖ ਲੈਂਦੇ ਨੇ ਵੀ ਸੀਸ ਪਿਆ, ਧੜ ਪਿਆ, ਧੜ ਦੇ ਉੱਤੇ ਤੇ ਸੀਸ ਉੱਤੇ ਇੱਕ ਕੱਪੜਾ ਪਾ ਦਿੱਤਾ ਗਿਆ। ਮੈਂ ਚਾਹੁੰਦਾ ਕਿ ਉੱਥੋਂ ਲੰਘਦਾ ਲੰਘਦਾ ਮੈਂ ਸਤਿਗੁਰਾਂ ਦਾ ਸੀਸ ਚੁੱਕ ਲਵਾਂ, ਕੱਪੜੇ ਦੇ ਥੱਲੇ ਕੋਈ ਹੋਰ ਸੀਸ ਰੱਖਦੇ ਆ, ਥੋੜੇ ਚਿਰ ਲਈ ਭੁਲੇਖਾ ਪੈ ਜਾਏਗਾ ਵੀ ਸਤਿਗੁਰਾਂ ਦਾ ਸੀਸ ਪਿਆ। ਜੇ ਉਹਨਾਂ ਨੇ ਵੇਖਿਆ ਇੱਕਦਮ ਵੀ ਮੇਰਾ ਸੀਸ ਨਹੀਂ ਪਿਆ ਤੇ ਮੈਨੂੰ ਫੜ ਲੈਣਗੇ, ਮੈਨੂੰ ਭਾਵੇਂ ਮਾਰ ਦੇਣ ਪਰ ਸਤਿਗੁਰਾਂ ਦੇ ਸੀਸ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਇਸ ਕਰਕੇ ਮੈਂ ਚਿੰਤਤ ਹਾਂ ਵੀ ਸੀਸ ਕਿਵੇਂ ਰੱਖਿਆ ਜਾਏ ਉੱਥੇ। ਉੱਤੇ ਕੱਪੜਾ ਪਾ ਦੇਣਾ, ਥੋੜੇ ਚਿਰ ਲਈ ਭੁਲੇਖਾ ਪੈ ਜਾਏਗਾ, ਉਦੋਂ ਤੱਕ ਮੈਂ ਕਿਤੇ ਦੀ ਕਿਤੇ ਨਿਕਲ ਜਾਵਾਂਗਾ। ਆਗਿਆ ਰਾਮ ਆਖਣ ਲੱਗਾ ਉਹਦਾ ਪਿਤਾ ਜੈਤੇ ਦਾ, ਲੱਕੜੀ ਨਾਲ ਲੱਗ ਕੇ ਲੋਹਾ ਵੀ ਤਰ ਜਾਏਗਾ, ਬੁੱਢਾ ਹੋ ਗਿਆ, ਬਥੇਰਾ ਖਾ ਹੰਡਾ ਲਿਆ, ਮੇਰਾ ਸਿਰ ਧੜ ਤੋਂ ਜੁਦਾ ਕਰ। ਆਗਿਆ ਰਾਮ ਦੀ ਇਹ ਗੱਲ ਸੁਣ ਕੇ ਜੈਤਾ ਕਹਿੰਦਾ ਬੱਚੇ ਤੇ ਸੇਵਾ ਕਰਦੇ ਨੇ ਮਾਪਿਆਂ ਦੀ, ਤੁਸੀਂ ਕਹਿੰਦੇ ਹੋ ਸਿਰ ਧੜ ਤੋਂ ਜੁਦਾ ਕਰਦੇ, ਪਿਤਾ ਜੀ ਇਹ ਹੋ ਨਹੀਂ ਸਕਦਾ। ਉਹ ਕਹਿੰਦੇ ਜੇ ਪਿਓ ਪੁੱਤ ਦਾ ਸਿਰ ਵੱਢ ਸਕਦਾ ਧਰਮ ਬਦਲੇ ਤੇ ਤੂੰ ਅੱਜ ਮੇਰਾ ਸਿਰ ਨਹੀਂ ਵੱਢ ਸਕਦਾ। ਗੱਲ ਤੇ ਧਰਮ ਕਮਾਉਣ ਦੀ ਹੈ, ਰਿਸ਼ਤੇ ਦੀ ਨਹੀਂ। ਹੁਣ ਲੋੜ ਹੈ, ਹੁਣ ਸਮਾਂ ਇਹ ਵੇਲਾ ਹੈ, ਹੁਣ ਮੈਨੂੰ ਲੇਖੇ ਲਾ ਦੇ, ਮੇਰਾ ਵੀ ਭਲਾ ਹੋ ਜਾਏਗਾ ਪਾਪੀ ਦਾ। ਭਾਈ ਜੈਤੇ ਨੇ ਗੁਰਮੁਖੋ ਇਹ ਗੱਲ ਜਦੋਂ ਆਖੀ ਆਗਿਆ ਰਾਮ ਖੇੜਾ ਕਰਦਾ, ਜੈਤਾ ਨਹੀਂ ਮੰਨਦਾ। ਸੰਮਣ ਨੇ ਪੁੱਤਰ ਨੂੰ ਕਿਹਾ ਸੀ ਨਾ, ਮੂਸਣ ਨੇ ਕਿਹਾ ਸੀ ਸਿਰ ਵੱਢ, ਤੇ ਸੰਮਣ ਕਹਿੰਦਾ ਸੀ ਨਹੀਂ ਬੇਟਾ ਐਸਾ ਹੋ ਨਹੀਂ ਸਕਦਾ। ਉਹ ਕਹਿੰਦਾ ਮੋਹ ਨਾ ਕਰ, ਹੁਣ ਇੱਥੇ ਸਵੇਰੇ ਫੜੇ ਜਾਵਾਂਗੇ, ਸਵੇਰੇ ਜਦੋਂ ਫੜੇ ਜਾਵਾਂਗੇ ਤੇ ਲੋਕ ਗੱਲਾਂ ਕਰਨਗੇ। ਗੁਰੂ ਦੇ ਸਿੱਖ ਚੋਰੀਆਂ ਕਰ ਕਰਕੇ ਲੰਗਰ ਲਾਉਂਦੇ ਨੇ, ਚੋਰੀਆਂ ਕਰ ਕਰਕੇ ਲੰਗਰ ਲਾਉਂਦੇ ਨੇ। ਭਾਵੇਂ ਆਪਾਂ ਚੋਰੀ ਨਹੀਂ ਸਾਂ ਕਰਨ ਲੱਗੇ, ਸੋਚਿਆ ਸੀ ਕਿ ਇਦੋਂ ਦੁੱਗਣੇ ਪੈਸੇ ਵਾਪਸ ਕਰ ਦਿਆਂਗੇ, ਪਰ ਹੁਣ ਮੌਕਾ ਐਸਾ ਆ ਗਿਆ, ਹੁਣ ਵੱਸ ਦੀ ਗੱਲ ਨਹੀਂ, ਧੜ ਨਾਲੋਂ ਸਿਰ ਵੱਖ ਕਰ ਦੇ, ਹੋਰ ਕੋਈ ਤਰੀਕਾ ਨਹੀਂ। ਜਿਵੇਂ ਸੰਮਣ ਨੇ ਕਿਹਾ ਸੀ ਧੜ ਨਾਲੋਂ ਸਿਰ ਮੇਰਾ ਵੱਖ ਕਰ ਦੇ, ਜੇ ਤੂੰ ਮੇਰਾ ਹੈ ਪਿਤਾ। ਧੜ ਨਾਲੋਂ ਸਿਰ ਮੇਰਾ ਵੱਖ ਕਰ ਦੇ, ਜੇ ਤੂੰ ਮੇਰਾ ਹੈ ਪਿਤਾ। ਕੱਚੇ ਮੋਦੀਆਂ ਪਿਤਾ ਤੰਨਾ ਕੱਟਦੇ, ਇਹਨੇ ਰਹਿਣਾ ਨਹੀਂ ਸਦਾ। ਕੱਚੇ ਮੋਦੀਆਂ ਪਿਤਾ ਤੰਨਾ ਕੱਟਦੇ, ਇਹਨੇ ਰਹਿਣਾ ਨਹੀਂ ਸਦਾ। ਕੱਚੇ ਮੋਦੀਆਂ ਪਿਤਾ ਤੰਨਾ ਕੱਟਦੇ, ਇਹਨੇ ਰਹਿਣਾ ਨਹੀਂ ਸਦਾ। ਐਸਾ ਮੰਗ ਕਰਦਾ ਹੈ, ਪਿਤਾ ਕਹਿਣ ਲੱਗਾ ਪੁੱਤਰ ਨੂੰ ਕਿ ਹੁਣ ਮੇਰਾ ਸਿਰ ਧੜ ਤੋਂ ਜੁਦਾ ਕਰ ਦੇ, ਜੇ ਧਰਮ ਸੰਮਣ ਕਮਾ ਸਕਦਾ ਹੈ, ਅੱਜ ਤੂੰ ਲਾਇਕ ਪੁੱਤਰ ਬਣ, ਧਰਮੀ ਪੁੱਤਰ ਬਣ। ਪਛਤਾਵਾ ਰਹੇਗਾ ਸਾਰੀ ਜ਼ਿੰਦਗੀ, ਮੇਰੇ ਮਨ ਚ ਮੇਰਾ ਸਰੀਰ ਲੇਖੇ ਲੱਗਦਾ ਸੀ, ਲੇਖੇ ਨਹੀਂ ਲੱਗਾ। ਫਿਰ ਗੁਰਮੁਖੋ ਭਾਵੇਂ ਸਾਰੇ ਇਤਿਹਾਸਕਾਰ ਇਸ ਗੱਲ ਨੂੰ ਨਹੀਂ ਮੰਨਦੇ, ਪਰ ਸਤਿਗੁਰਾਂ ਦਾ ਇਹ ਖਿਤਾਬ ਦੇਣਾ, ਇਹ ਵਰ ਦੇਣਾ ਰੰਗਰੇਟੇ ਗੁਰੂ ਕੇ ਬੇਟੇ। ਵੇਖੋ ਗੁਰਮੁਖੋ, ਹੋਰ ਵੀ ਬੜੇ ਤਰ੍ਹਾਂ ਦੇ ਵਰ ਦਿੱਤੇ ਜਾ ਸਕਦੇ ਸਨ। ਭਰਾ ਬਣਾਇਆ ਜਾ ਸਕਦਾ ਸੀ, ਪੌਣੇ 9 ਸਾਲ ਦੀ ਕੇਵਲ ਉਮਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਪੌਣੇ 9 ਸਾਲ ਦੀ ਉਮਰ ਵਿੱਚ ਜੈਤੇ ਨੂੰ ਭਾਈ ਜੀਵਨ ਸਿੰਘ ਬਾਅਦ ਚ ਬਣਦਾ, ਪਹਿਲਾ ਨਾਂ ਜੈਤਾ ਹੀ ਹੈ। ਜੈਤੇ ਨੂੰ ਇਹ ਗੱਲ ਕਹਿਣੀ ਕਿ ਜੈਤਿਆ ਸੀਸ ਲੈ ਕੇ ਕਿਵੇਂ ਆਇਆ ਸੈ। ਜੈਤਾ ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਸਭ ਕੁਝ ਜਾਣਦੇ ਹੋ। ਸਤਿਗੁਰੂ ਕਹਿੰਦੇ ਨਹੀਂ ਦੱਸ। ਕਹਿੰਦਾ ਜੀ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਚੁੱਕਣ ਲਈ ਮੈਂ ਆਪਣੇ ਪਿਤਾ ਦਾ ਸੀਸ ਉੱਥੇ ਰੱਖਿਆ ਹੈ। ਜਦੋਂ ਇੰਨੀ ਗੱਲ ਗੁਰਮੁਖੋ, ਭਾਈ ਜੈਤੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਗੋਬਿੰਦ ਰਾਏ ਜੀ ਨੂੰ ਦੱਸੀ, ਉਦੋਂ ਫਿਰ ਕਲਗੀਧਰ ਨੇ ਆਖਿਆ ਸੀ ਨਾ ਸਮਝੀ ਮੈਂ ਅਨਾਥ ਹੋ ਗਿਆ ਜੈਤਿਆ, ਇਹ ਨਾ ਸੋਚੀ ਮੈਂ ਅਨਾਥ ਹੋ ਗਿਆ, ਤੂੰ ਆਪਣੇ ਪਿਤਾ ਨੂੰ ਵਾਰ ਕੇ ਗੁਰੂ ਨੂੰ ਪਿਤਾ ਬਣਾ ਲਿਆ, ਤੂੰ ਸਮਝੀ ਨਾ ਵੀ ਤੇਰੇ ਸਿਰ ਤੇ ਪਿਓ ਹੈ ਨਹੀਂ, ਨਹੀਂ ਰੰਗਰੇਟੇ ਗੁਰੂ ਕੇ ਬੇਟੇ। ਇਸ ਕਰਕੇ ਇਹ ਮਹਾਰਾਜ ਨੇ ਵਰ ਦਿੱਤਾ ਸੀ। ਸੰਗਤ ਜੀ, ਭਾਈ ਜੈਤਾ ਮਹਾਰਾਜ ਦਾ ਸੀਸ ਲੈਣ ਵਾਸਤੇ ਜਦੋਂ ਤੁਰਿਆ, ਸਿਪਾਹੀ ਮੂੰਹ ਤੇ ਕੱਪੜਾ ਲੈ ਕੇ ਬੈਠੇ ਨੇ, 5-4 ਮਿੰਟ ਬਾਅਦ ਵੇਖ ਲੈਂਦੇ ਨੇ ਸੀਸ ਪਿਆ, ਧੜ ਪਿਆ। ਉਸ ਵੇਲੇ ਲੰਘੇ ਜਾਂਦੇ ਕੋਲ ਦੀ ਭਾਈ ਜੈਤਾ ਰਾਹ ਤੋਂ ਲੰਘਿਆ, ਬੜੀ ਫੁਰਤੀ ਨਾਲ ਇਹਨੇ ਸਤਿਗੁਰਾਂ ਦਾ ਸੀਸ ਚੁੱਕਿਆ ਤੇ ਆਪਣੇ ਪਿਤਾ ਦਾ ਸੀਸ ਉੱਥੇ ਰੱਖ ਦਿੱਤਾ, ਉੱਤੇ ਉਵੇਂ ਹੀ ਕੱਪੜਾ ਪਾ ਦਿੱਤਾ। ਜਦੋਂ ਤੱਕ ਪਤਾ ਲੱਗਾ ਉਦੋਂ ਤੱਕ ਭਾਈ ਜੈਤਾ ਬੜੀ ਦੂਰ ਲੰਘ ਗਿਆ ਸੀ। ਟੋਕਰੀ ਦੇ ਵਿੱਚ ਸੀਸ ਰੱਖ ਲਿਆ, ਉੱਤੇ ਕੱਪੜਾ ਰੱਖਿਆ, ਚੱਲਦਾ 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 ਤਰਾਵੜੀ ਨਗਰ ਵਿੱਚ ਆਇਆ। ਤਰਾਵੜੀ ਵਿੱਚ ਇੱਕ ਧੋਬੀ ਰਹਿੰਦਾ ਸੀ, ਰਾਮ ਦਿੱਤਾ ਉਹਦਾ ਨਾਂ ਸੀ। ਹੁਣ ਵੀ ਤਰਾਵੜੀ ਵਿੱਚ ਉੱਧਰ ਅਸਥਾਨ ਬਣਿਆ ਹੈ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਉੱਥੇ ਰਾਤ ਰਿਹਾ ਸੀ। ਭਾਈ ਜੈਤਾ ਦਿੱਲੀ ਤੋਂ ਆਉਂਦਿਆਂ ਜਾਣਾ ਕਿਸੇ ਪਾਸੇ ਹੋਰ ਸੀ, ਰਾਹ ਭੁੱਲ ਕੇ ਆ ਗਿਆ ਸੀ। ਰਾਮ ਦਿੱਤਾ ਧੋਬੀ ਕਈ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਗਿਆ ਸੀ। ਇਹਨੇ ਬੜੀ ਵਾਰੀ ਅਰਜ਼ ਕੀਤੀ ਸੀ, ਸਤਿਗੁਰੂ ਮੇਰੀ ਗਰੀਬ ਦੀ ਛੱਪਰੀ 'ਚ ਚਰਨ ਪਾਓ, ਭਾਗ ਲਾਓ। ਬਹੁਤ ਵਾਰ ਇਹ ਮਹਾਰਾਜ ਕੋਲ ਗਿਆ ਸੀ, ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ, ਰਾਜੇ ਮਹਾਰਾਜੇ ਤੁਹਾਡੇ ਚਰਨਾਂ ਵਿੱਚ ਝੁਕਦੇ ਨੇ, ਅਸਾਮ ਦੇ ਰਾਜੇ ਤੁਹਾਡੇ ਸੇਵਕ ਮਹਿਲਾਂ 'ਚ ਚਰਨ ਪਵਾਉਂਦੇ ਨੇ, ਮੈਂ ਬੜਾ ਗਰੀਬ ਹਾਂ, ਮੇਰੇ ਤੇ ਕਿਰਪਾ ਕਰੋ, ਮੇਰੀ ਕੱਖਾਂ ਦੀ ਕੁੱਲੀ ਨੂੰ ਪਾਰ ਲਾ। ਪਾਤਸ਼ਾਹ ਮਿਹਰ ਕਰੋ, ਕਦੇ ਗਰੀਬ ਦੀ ਛੱਪਰੀ ਚ ਵੀ ਆਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਰਾਮ ਦਿੱਤਿਆ ਕਈ ਵਾਰੀ ਆਖਿਆ ਆਵਾਂਗੇ ਜ਼ਰੂਰ, ਮਹਾਰਾਜ ਕਿਰਪਾ ਕਰੋ ਕਦੋਂ ਆਓਗੇ, ਕਹਿੰਦੇ ਬਚਨ ਕਰਨੇ ਆ ਤੇਰੇ ਘਰ ਆਵਾਂਗੇ ਜ਼ਰੂਰ, ਇਹ ਕਿਹਾ ਸੀ। ਚਲੇ ਗਏ ਦਿੱਲੀ, ਇਹਨੂੰ ਵੀ ਪਤਾ ਸੀ ਵੀ ਦਿੱਲੀ ਜਾ ਰਹੇ ਨੇ, ਇਹ ਥੋੜਾ ਸਾਰਿਆਂ ਨੂੰ ਪਤਾ ਸੀ ਵੀ ਸ਼ਹੀਦ ਹੋ ਜਾਣਗੇ, ਉੱਥੇ ਸ਼ਹੀਦੀ ਹੋ ਜਾਣੀ ਹੈ, ਇਹੀ ਸੀ ਵੀ ਗਏ ਨੇ ਤੇ ਮੁੜ ਆਉਣਗੇ, ਇਹਦੀ ਵੀ ਇੱਛਾ ਸੀ ਕਿ ਹੁਣ ਗਏ ਆ ਦਿੱਲੀ, ਨੇੜੇ ਆਏ ਹੋਣਗੇ, ਹੁਣ ਮੈਂ ਬੇਨਤੀ ਕਰਾਂਗਾ ਵੀ ਮੁੜਦਿਆਂ ਜ਼ਰੂਰ ਚਰਨ ਪਾ ਦਿਓ। ਸੋਚਦਾ ਹੈ ਪਤਾ ਲੱਗੇ ਨੇੜੇ ਆਉਣ ਤੇ ਮੈਂ ਜਾਵਾਂ ਜ਼ਰੂਰ ਚਰਨ ਪਵਾਣੇ ਨੇ, ਇਹ ਸੋਚਦਾ ਹੀ ਰਹਿੰਦਾ ਸੀ ਤੇ ਜੈਤਾ ਜਾਣ ਕੇ ਨਹੀਂ ਸੀ ਆਇਆ, ਰਾਹ ਭੁੱਲ ਕੇ ਆ ਗਿਆ ਸੀ ਕਿਉਂਕਿ ਬਚਨ ਕੀਤਾ ਸੀ ਆਵਾਂਗੇ। ਜਦੋਂ ਵੇਖਿਆ ਧੋਬੀ ਕੱਪੜੇ ਪਿਆ ਧੋਂਦਾ ਤੇ ਜੈਤਾ ਲੁਕ ਗਿਆ ਸੀ ਝਾੜੀ ਓਲੇ, ਸੀਸੋ ਦੀ ਗੋਦ ਵਿੱਚ ਸੀ ਤੇ ਸਮਾਂ ਏਦਾਂ ਦਾ ਸੀ ਕਿ ਸਿਪਾਹੀ ਫੜ ਨਾ ਲੈਣ ਪਤਾ ਨਾ ਲੱਗ ਜਾਏ, ਝਾੜੀ ਓਲੇ ਲੁਕਿਆ ਬੈਠਾ, ਜਿਹੜੀ ਝਾੜੀ ਓਲੇ ਲੁਕਿਆ ਸੀ ਉਸੇ ਤੇ ਕੱਪੜੇ ਪਾਉਣ ਵਾਸਤੇ ਆ ਗਿਆ ਸੁੱਕਣੇ। ਜਦੋਂ ਵੇਖਿਆ ਆਰਾਮ ਦਿੱਤੇ ਧੋਬੀ ਨੇ, ਉਹ ਕਹਿੰਦਾ ਭਾਈ ਤੂੰ ਤੇ ਉਹ ਨਹੀਂ ਜਿਹੜਾ ਮਹਾਰਾਜ ਦੇ ਚਰਨਾਂ ਚ ਰਹਿੰਦਾ ਆਨੰਦਪੁਰ ਸਾਹਿਬ, ਕਹਿੰਦੇ ਉਹੀ ਜੈਤਾ ਹੈ ਮੇਰਾ ਨਾਂ। ਫਿਰ ਤੇ ਬੜੀ ਚੰਗੀ ਗੱਲ ਹੋ ਗਈ, ਤੇਰਾ ਮਿਲਾਪ ਹੋ ਗਿਆ, ਤੈਨੂੰ ਪਤਾ ਸਤਿਗੁਰੂ ਦਿੱਲੀ ਗਏ ਨੇ, ਕਹਿੰਦੇ ਗਏ ਨੇ ਤੇ ਵਾਪਸੀ ਦੇ ਉੱਤੇ ਮੈਂ ਚਰਨ ਪਵਾਣੇ ਚਾਹੁੰਦਾ, ਕਈ ਵਾਰੀ ਅੱਗੇ ਵੀ ਬੇਨਤੀ ਕੀਤੀ ਹੈ ਤੇ ਹੁਣ ਮੇਰੀ ਬੇਨਤੀ ਮਹਾਰਾਜ ਸਾਹਿਬ ਦੇ ਚਰਨਾਂ ਚ ਮੈਂ ਦੁਬਾਰਾ ਕਰਨੀ ਚਾਹੁੰਦਾ ਤੇ ਤੂੰ ਮੇਰੇ ਨਾਲ ਲੱਗ ਕੇ ਬੇਨਤੀ ਕਰੀ ਵੀ ਚਰਨ ਪਾ ਜਾਣ, ਹੁਣ ਜ਼ਰੂਰ ਕਿਰਪਾ ਕਰ ਦੇ। ਜਿਹਨੂੰ ਕਹਿ ਰਿਹਾ ਜੈਤਾ ਤੇ ਉਹ ਤੇ ਟੋਕਰੀ ਚ ਕੱਪੜਾ ਉੱਤੇ ਪਾਇਆ ਤੇ ਸੀਸ ਤੇ ਗੋਦ ਚ ਸੀ ਉਹਦੀ, ਉਹ ਕਹੀ ਜਾਂਦਾ ਚਰਨ ਪਵਾ ਦਿਓ ਭਾਈ ਰਾਮ ਦਿੱਤਾ। ਉਸ ਵੇਲੇ ਭਾਈ ਜੈਤੇ ਨੇ ਜਦੋਂ ਇੰਨੀ ਗੱਲ ਸੁਣੀ ਤੇ ਸਮਝ ਗਿਆ ਮੈਂ ਜਾਣ ਕੇ ਨਹੀਂ ਆਇਆ, ਮੈਨੂੰ ਸਤਿਗੁਰੂ ਲੈ ਕੇ ਆਏ, ਉਹੀ ਲੈ ਆਏ ਨੇ, ਖਿੱਚ ਤੇ ਇੱਥੇ ਪਈ ਹੋਈ ਸੀ ਮਨ ਵਿੱਚ ਖਿੱਚ। ਉਸੇ ਵਾਲੇ ਕਹਿੰਦੇ ਜੈਤਿਆ ਲਿਆਉਣਾ ਕੀ ਹੈ, ਮਹਾਰਾਜ ਤੇ ਆ ਗਏ ਨੇ ਤੇਰੀ ਸ਼ਰਧਾ ਕਰਕੇ, ਕਿੱਥੇ ਆ ਗਏ ਨੇ। ਜਦੋਂ ਏਦਾਂ ਕਿਹਾ ਜੈਤੇ ਨੇ ਰੋਂਦਿਆਂ ਹੋਇਆ ਭੁੱਬਾਂ ਮਾਰਦਿਆਂ ਸਤਿਗੁਰਾਂ ਦੇ ਸੀਸ ਉੱਤੋਂ ਕੱਪੜਾ ਚੁੱਕ ਦਿੱਤਾ, ਜਿਉਂ ਹੀ ਕੱਪੜਾ ਲਾਇਆ ਜੈਤੇ ਨੇ ਵੇਖਿਆ ਸੀਸ ਬਿਨਾਂ ਧੜ ਤੋਂ। ਇਹ ਵੇਖੋ ਇਹ ਆਪਾਂ ਨੂੰ ਲੱਗਦਾ ਸੁਣਨਾ ਸੁਣਾਉਣਾ ਸੌਖਾ ਹੈ, ਜਦੋਂ ਕਿਸੇ ਤੇ ਬੀਤੀ ਹੋਣੀ ਉਹ ਜਾਣਦਾ ਕਿ ਜਿਹਨੂੰ ਉਡੀਕਦਾ ਇੰਨੇ ਚਿਰ ਤੋਂ ਬੇਨਤੀਆਂ ਕਰਦਾ ਸੀ ਤੇ ਸੀਸ ਕੱਲਾ ਵੇਖ ਕੇ ਭੁੱਬਾਂ ਨਿਕਲੀਆਂ ਜੈਤੇ ਦੀਆਂ। ਮਹਾਰਾਜ ਸੱਚੇ ਪਾਤਸ਼ਾਹ ਇਹ ਕਿਸ ਰੂਪ ਵਿੱਚ ਆ ਕੇ ਰਾਮ ਦਿੱਤਾ ਰੋਂਦਾ ਹੈ ਤੇ ਜੈਤਾ ਕਹਿੰਦਾ ਗੱਲ ਸੁਣ ਰਾਮ ਦਿੱਤਿਆ, ਮਹਾਰਾਜ ਕਿਰਪਾ ਕਰਨ ਵਾਸਤੇ ਆਏ, ਤੈਨੂੰ ਦੇਣ ਦਿਦਾਰੇ ਆਏ ਤੇਰੇ ਲਈ ਆਏ ਕਰਕੇ ਆਏ ਨੇ ਮਹਾਰਾਜ ਦਰਸ਼ਨ ਦੇਣ। ਉਸੇ ਵੇਲੇ ਕਹਿੰਦਾ ਚਲੋ ਘਰ, ਘਰਵਾਲੀ ਨੂੰ ਕਹਿੰਦਾ ਭਾਗਵਾਨ ਨੇ ਮਹਾਰਾਜ ਆਏ ਆ, ਛੇਤੀ ਛੇਤੀ ਬਿਸਤਰਾ ਵਿਛਾਣ ਲੱਗੀ। ਕਹਿੰਦੇ ਨਹੀਂ ਲੋੜ ਬਿਸਤਰੇ ਦੀ, ਜਦੋਂ ਅੰਦਰ ਲੈ ਕੇ ਗਿਆ ਸੀਸ ਤੋਂ ਕੱਪੜਾ ਲਾਇਆ, ਘਰ ਵਾਲੀ ਵੀ ਬੜਾ ਰੋਂਦੀ, ਕਹਿੰਦੀ ਮੈਂ ਤਾਂ ਇੰਨੇ ਚਿਰ ਤੋਂ ਖੇਸ ਬਣਾਇਆ ਸੀ, ਚਾਦਰ ਬਣਾਈ ਸੀ, ਭੇਟਾ ਕਰਾਂਗੇ, ਹੱਥੀਂ ਬੁਣਦੀ ਰਹੀ ਆ। ਉਸ ਵੇਲੇ ਉਹਦੀਆਂ ਲੀਰਾਂ ਬਣਾ ਲਈਆਂ, ਮਰਦ ਦੇ ਸੀਸ ਦੇ ਆਲੇ ਦੁਆਲੇ ਲਪੇਟੀਆਂ, ਇੱਕ ਛੋਟੀ ਜਿਹਾ ਕੱਪੜਾ ਬਚ ਗਿਆ ਉਹਨੂੰ ਡੰਡੇ ਨਾਲ ਬੰਨ ਕੇ ਸਾਰੀ ਰਾਤ ਰਾਮ ਦਿੱਤਾ ਮਹਾਰਾਜ ਦੇ ਸੀਸ ਉੱਤੇ ਚੌਰ ਕਰਦਾ ਰਿਹਾ, ਵੀ ਸੀਸ ਤੇ ਚੌਰ ਹੁੰਦਾ ਸੀ, ਸਾਰੀ ਰਾਤ ਚੌਰ ਕਰਦਾ ਰਿਹਾ। ਸਵੇਰ ਵੇਲੇ ਜਦੋਂ ਤੁਰਨ ਲੱਗੇ ਉਦੋਂ ਵੀ ਦੋਵੇਂ ਪਤੀ ਪਤਨੀ ਹੱਥ ਜੋੜ ਕੇ ਅੱਗੇ ਖਲੋ ਗਏ, ਅਰਦਾਸਾਂ ਹੀ ਕਰੀ ਜਾਂਦੇ, ਸੱਚੇ ਪਾਤਸ਼ਾਹ ਭੁੱਲਾ ਮਾਫ ਕਰ ਦਿਓ, ਅਸੀਂ ਆਪ ਜੀ ਦਾ ਦੇਣ ਨਹੀਂ ਦੇ ਸਕਦੇ, ਸਤਿਗੁਰੂ ਜੀ ਏਡੀ ਗਰੀਬ ਨਵਾਜੀ, ਬਚਨ ਕੀਤਾ ਸੀ ਆਵਾਂਗੇ ਜ਼ਰੂਰ, ਆਏ ਤੇ ਜ਼ਰੂਰ ਨੇ, ਉਹ ਗੱਲ ਵੱਖ ਹੈ, ਰੂਪ ਹੋਰ, ਜਿੱਦਾਂ ਚਿਤਵਦੇ ਸੀ ਉਵੇਂ ਨਹੀਂ ਆਏ। ਫਿਰ ਜੈਤਾ ਮਹਾਰਾਜ ਦਾ ਸੀਸ ਲੈ ਕੇ ਚੱਲਦਾ ਚੱਲਦਾ ਅਨੰਦਪੁਰ ਸਾਹਿਬ ਆਇਆ। ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਗੋਬਿੰਦ ਰਾਏ ਜੀ ਨੇ, ਜੈਤਿਆ ਜਦੋਂ ਸੀਸ ਧੜ ਤੋਂ ਜੁਦਾ ਕੀਤਾ ਗਿਆ, ਸ਼ਹੀਦੀ ਹੋਈ, ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ, ਕਿਸੇ ਨੇ ਆਵਾਜ਼ ਨਹੀਂ ਉਠਾਈ, ਕੋਈ ਨਹੀਂ ਬੋਲਿਆ। ਉਸ ਵੇਲੇ ਕਹਿੰਦੇ ਮਹਾਰਾਜ ਕੋਈ ਨਹੀਂ ਬੋਲਿਆ, ਸਾਰੇ ਢੰਡੋਰਾ ਫੇਰਿਆ ਗਿਆ ਸੀ। ਇਹ ਵੀ ਕਿਹਾ ਗਿਆ ਸੀ ਕਿ ਗੁਰੂ ਤੇਗ ਬਹਾਦਰ ਦੇ ਸੀਸ ਦੇ ਚਾਰ ਟੁਕੜੇ ਕਰਕੇ ਵੱਖਰੇ ਵੱਖਰੇ ਪਾਸੇ ਲਟਕਾ ਦਿੱਤੇ ਜਾਣਗੇ, ਜਿਹੜਾ ਹੱਥ ਲਾਏਗਾ ਉਹਦਾ ਵੀ ਇਹੀ ਹਸ਼ਰ ਕੀਤਾ ਜਾਏਗਾ। ਸਤਿਗੁਰੂ ਹੈ ਸਿੱਖ ਬੜੇ ਬੋਲਿਆ ਕੋਈ ਨਹੀਂ। ਗੋਬਿੰਦ ਰਾਏ ਜੀ ਨੇ ਫਿਰ ਉਦੋਂ ਆਖਿਆ ਸੀ, ਕਹਿੰਦੇ ਜੈਤਿਆ ਐਸਾ ਖਾਲਸਾ ਸਾਜਾਂਗਾ ਹੁਣ, ਜੋ ਆਪ ਵੀ ਕਹੇਗਾ ਨਾ ਮੈਂ ਸਿੱਖ ਨਹੀਂ, ਤੇ ਲੋਕ ਆਖਿਆ ਕਰਨਗੇ ਨਹੀਂ ਤੂੰ ਸਿੰਘ ਹੈ। ਸਰੂਪ ਏਦਾਂ ਦਾ ਖਾਲਸੇ ਨੂੰ ਦੇਣਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਸੇ ਕਰਕੇ ਫਿਰ ਸਾਨੂੰ ਹੁਕਮ ਕੀਤਾ ਕਿ ਪੰਜ ਕਕਾਰੀ ਹੋਣਾ, ਕੇਸਾ ਧਾਰੀ ਹੋਣਾ, ਸਿਰ ਉੱਤੇ ਦਸਤਾਰ ਹੋਵੇ। ਹੁਣ ਵੀ ਗੁਰੂ ਕਾ ਸਿੰਘ ਹੈ ਜਿਹੜਾ ਲੱਖਾਂ ਵਿੱਚ ਖਲੋਤਾ ਹੋਵੇ, ਵੱਖਰਾ ਪਛਾਣਿਆ ਜਾਂਦਾ, ਵੱਖਰਾ ਤੇਜ ਹੈ, ਜਿੰਨਾ ਮਰਜ਼ੀ ਕੋਈ ਛਪਾ ਲਵੇ। ਤੇਰੇ ਖਾਲਸੇ ਦਾ ਤੇਜ ਵਾਲਿਆਂ ਨੇ ਖੋਜ ਕੀਤੀ ਸੀ, ਉਹਨਾਂ ਨੇ ਇਹ ਨਤੀਜਾ ਕੱਢਿਆ ਸੀ, ਕਹਿੰਦੇ ਸਾਰਿਆਂ ਨਾਲੋਂ ਦੁਨੀਆਂ ਵਿੱਚ ਵੱਧ ਫੱਬਦਾ ਕੌਣ ਹੈ,
ਭਾਰਤ ਵਿਚ ਕਿੰਨੇ ਪਹਿਰਾਵੇ ਨੇ, ਗੁਜਰਾਤੀਆਂ ਦੇ ਕੱਪੜੇ ਹੋਰ ਨੇ, ਬੰਗਾਲੀਆਂ ਦੇ ਹੋਰ ਨੇ, ਸਿੱਖਾਂ ਦੇ ਹੋਰ ਨੇ, ਹਰਿਆਣਵੀ ਹੋਰ ਤਰ੍ਹਾਂ ਦੇ ਕੱਪੜੇ ਪਾਉਂਦੇ ਨੇ, ਹਿਮਾਚਲ ਵਾਲੇ ਹੋਰ ਤਰ੍ਹਾਂ ਦੇ ਪਹਿਰਾਵੇ ਪਾਉਂਦੇ ਨੇ। ਕਹਿੰਦੇ ਸਾਰੀ ਦੁਨੀਆਂ ਵਿਚ ਖੋਜ ਕੀਤੀ ਗਈ, ਅਮੈਰੀਕਾ ਕਹਿੰਦਾ ਯੂਰਪ ਵਿਚ ਸਾਰੇ ਕਿਤੇ ਵੇਖਿਆ, ਨਤੀਜਾ ਇਹ ਕੱਢਿਆ ਸਭ ਨਾਲੋਂ ਵੱਧ ਜੇ ਫੱਬਦਾ ਹੈ ਤੇ ਗੁਰੂ ਦਾ ਸਿੰਘ ਫੱਬਦਾ। ਜਿੰਨੀ ਫੱਬ ਗੁਰੂ ਕੇ ਖਾਲਸੇ ਦੀ ਹੈ, ਗੁਰੂ ਕੇ ਸਿੰਘ ਦੀ ਹੈ, ਇੰਨੀ ਫੱਬ ਕਿਸੇ ਦੀ ਵੀ ਨਹੀਂ। ਇਹ ਸੱਚਾਈ ਹੈ। ਪੰਜ ਪਿਆਰਿਆਂ ਦਾ ਬਾਣਾ ਪਾ ਕੇ ਸਿੰਘ ਆਉਂਦੇ ਨੇ ਸਟੇਜ ਤੇ, ਕਮਰ ਕੱਸਾ ਲਾਇਆ ਹੋਵੇ, ਦਸਤਾਰ ਸਜਾਈ ਹੋਵੇ, ਖੰਡਾ ਚੱਕਰ ਲੱਗਿਆ ਹੋਵੇ, ਕੇਸਰੀ ਬਾਣਾ ਪਾਇਆ, ਕਮਰ ਕੱਸਾ ਕੀਤਾ ਹੈ, ਹੱਥ ਵਿਚ ਸ੍ਰੀ ਸਾਹਿਬ ਹੋਵੇ, ਉਹਦੇ ਬਰਾਬਰ ਤੁਸੀਂ ਦੁਨੀਆਂ ਦਾ ਕੋਈ ਪਹਿਰਾਵਾ ਪਾ ਕੇ ਲਿਆ ਕੇ ਖਿਲਾ ਲਓ, ਜਿੰਨਾ ਸਿੰਘ ਫੱਬਦਾ ਉਹਨਾਂ ਕੋਈ ਨਹੀਂ ਫੱਬਦਾ। ਵੱਖਰੀ ਵੱਖਰੀ ਪਛਾਣ ਦਿੱਤੀ ਹੈ ਮਹਾਰਾਜ ਨੇ ਸਾਨੂੰ। ਸਭ ਨਾਲੋਂ ਵੱਧ ਜੇ ਫੱਬਦਾ ਗੁਰੂ ਕਾ ਖਾਲਸਾ, ਦਾੜਾ ਪ੍ਰਕਾਸ਼ ਹੋਵੇ, ਸੀਸ ਉੱਤੇ ਦਸਤਾਰ ਹੋਵੇ, ਇੰਨੀ ਫੱਬੀ ਨੀ ਕਿਸੇ ਦੀ। ਖਾਲਸੇ ਦੀ ਲੱਖਾਂ ਵਿਚ ਖਲੋਤਾ ਗੁਰੂ ਕਾ ਸਿੰਘ ਪਛਾਣਿਆ ਜਾਂਦਾ ਹੈ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਹੀ ਇਹ ਸਾਨੂੰ ਵੱਖਰੀ ਪਛਾਣ ਮਿਲੀ ਹੈ। ਉਸੇ ਦਿਨ ਹੀ ਗੁਰੂ ਗੋਬਿੰਦ ਸਿੰਘ ਨੇ ਫੈਸਲਾ ਕਰ ਲਿਆ ਸੀ ਕਿ ਐਸੀ ਕੌਮ ਦੀ ਸਿਰਜਣਾ ਕਰਨੀ ਹੈ, ਐਸਾ ਪੰਥ ਸਾਜਣਾ ਹੈ ਜਿਹੜਾ ਸਾਰਿਆਂ ਨਾਲੋਂ ਵੱਖਰਾ ਹੋਵੇ, ਨਾ ਕਿਸੇ ਤੋਂ ਡਰੇ ਤੇ ਨਾ ਕਿਸੇ ਨੂੰ ਡਰਾਵੇ, ਨਾ ਕਿਸੇ ਤੇ ਜ਼ੁਲਮ ਕਰੇ ਤੇ ਨਾ ਕਿਸੇ ਦਾ ਜ਼ੁਲਮ ਸਹੇ। ਏਦਾਂ ਦਾ ਖਾਲਸਾ ਸਜਾਣਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਹੀ ਇਹ ਫੈਸਲਾ ਲਿਆ ਸੀ। ਇਸ ਕਰਕੇ ਸੰਗਤ ਜੀ, ਵੱਖਰੀ ਪਛਾਣ ਸਾਨੂੰ ਮਹਾਰਾਜ ਨੇ ਦਿੱਤੀ। ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ੀ, ਤੇਰੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਤਾਸੀਰ ਨਿਆਰੀ ਹੈ। ਸਿੱਖੀ ਨੂੰ ਖਤਮ ਕਰੇਂਦੀ ਹੋਈ ਹਰ ਕੁਟਲ ਹਕੂਮਤ ਹਾਰੀ ਹੈ। ਇਹ ਕੌਮ ਮਕਾਇਆ ਨਹੀਂ ਮੁੱਕਦੀ, ਜਬਰ ਅਜੇ ਵੀ ਜਾਰੀ ਹੈ। ਬਹੁਤ ਤਰੀਕਿਆਂ ਨਾਲ ਯਤਨ ਕੀਤੇ ਗਏ ਆ ਇਸ ਕੌਮ ਨੂੰ ਮਕਾਇਆ ਜਾਏ, ਮਟਾਇਆ ਜਾਏ, ਖਤਮ ਕੀਤਾ ਜਾਏ। ਆਪਣੇ ਆਪਣੇ ਤਰੀਕਿਆਂ ਨਾਲ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਪੂਰੀ ਵਾਹ ਲਾਈ ਹੈ, ਤਾੜ ਲਾਇਆ ਹੈ, ਪਰ ਇਹ ਖੰਡੇ ਬਾਟੇ ਦੇ ਅੰਮ੍ਰਿਤ ਦੀ ਤਾਸੀਰ ਹੀ ਐਸੀ ਹੈ ਜਿਹੜੀ ਕਿ ਕਦੇ ਖਤਮ ਨਹੀਂ ਹੋ ਸਕਦੀ। ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅੱਜ ਵੀ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਹੈ ਤੇ ਖਤਰਾ ਹਮੇਸ਼ਾ। ਮੈਂ ਰਾਤ ਵਿਸਥਾਰ ਨਾਲ ਅਰਜ਼ ਕੀਤੀ ਸੀ, ਖਤਰਾ ਬਗਾਨਿਆਂ ਤੋਂ ਨਹੀਂ, ਖਤਰਾ ਆਪਣਿਆਂ ਤੋਂ ਹੈ। ਜਿਹੜੇ ਸਿੱਖੀ ਦਾ ਬਾਣਾ ਪਾ ਕੇ ਸਿੱਖੀ ਦੀਆਂ ਜੜ੍ਹਾਂ ਵੱਢ ਰਹੇ ਨੇ, ਸਿੱਖੀ ਦਾ ਬਾਣਾ ਪਾ ਕੇ ਸਿੱਖਾਂ ਦੇ ਵਿਰੁੱਧ ਬੋਲਦੇ ਨੇ, ਸਿੱਖਾਂ ਦਾ ਬਾਣਾ ਪਾ ਕੇ ਬਾਣੀ ਉੱਤੇ ਟਿੱਪਣੀਆਂ ਕਰਦੇ ਨੇ। ਇਸ ਕਰਕੇ ਸੰਗਤ ਜੀ, ਚਾਹੀਦਾ ਸਾਨੂੰ ਕਿ ਚੜ੍ਹਦੀ ਕਲਾ ਵਾਲੇ ਜੀਵਨ ਬਣਾਈਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ਼ੀ, ਉੱਪਰ ਬਾਟੇ ਦੇ ਲੜਦੀਆਂ ਵੇਖ ਚਿੜੀਆਂ, ਕਿਸੇ ਪੁੱਛਿਆ ਦੱਸੋ ਇਹ ਖੇਡ ਕੀ ਏ, ਚੁੰਝ ਪਾਣੀ ਦੀ ਪਹੁੰਚੇ ਨਾ ਸੰਗਤੀ, ਕਰਨ ਮਾਰਨ ਬਾਜ ਨੂੰ ਇਹਦੇ ਵਿੱਚ ਭੇਦ ਕੀ ਏ। ਬਾਟੇ ਤੇ ਚਿੜੀਆਂ ਲੜਦੀਆਂ ਨੇ, ਦੋ ਬੂੰਦਾਂ ਧਰਤੀ ਤੇ ਡਿੱਗੀਆਂ, ਚਿੜੀਆਂ ਨੇ ਪੀਟੀਆਂ ਬਾਜਾਂ ਨਾਲ ਲੜਨ ਲੱਗ ਪਈਆਂ। ਉਸ ਵੇਲੇ ਤੁਰਿਆ ਜਾਂਦਾ ਰਾਈ ਪੁੱਛਦਾ ਕੀ ਏ ਇਸ ਪਾਣੀ ਵਿੱਚ ਤਾਕਤ, ਪਾਣੀ ਦੀ ਚੁੰਝ ਅਜੇ ਸੰਘ ਤੱਕ ਵੀ ਨਹੀਂ ਅੱਪੜੀ, ਤੇ ਚਿੜੀਆਂ ਬਾਜਾਂ ਨੂੰ ਮਾਰਨ ਲੱਗ ਪਈਆਂ ਨੇ। ਜਦੋਂ ਕਿਸੇ ਨੇ ਆਖਿਆ ਓਏ ਮੁੜ ਕੇ ਭੈੜਿਆ, ਪਾਣੀ ਨਾ ਕਹੀਂ ਇਸ ਨੂੰ, ਪੱਥਰ ਕਿਸੇ ਦੇ ਹੀਰੇ ਨੂੰ ਆਖੀਏ ਨਾ, ਇੱਕੋ ਸਮਝੀਏ ਨਾ, ਸ਼ੇਰਾਂ ਬਿੱਲੀਆਂ ਨੂੰ ਚੰਗੀ ਤਰ੍ਹਾਂ ਜੇ ਵੇਖੀਏ ਪਰਖੀਏ ਨਾ, ਬੇਸ਼ੱਕ ਸੱਤ ਸਮੁੰਦਰ ਹੰਘਾਲੇ ਨੇ ਤੂੰ, ਤੈਨੂੰ ਪਤਾ ਹੈ ਸਮੁੰਦਰ ਵਿੱਚ ਖਾਰ ਕੀ ਏ, ਐ ਪਰ ਭੋਲਿਆ ਤੇਰੇ ਜੇ ਆਦਮੀ ਨੂੰ ਇਸ ਆਬੇ ਹਯਾਤ ਦੀ ਸਾਰ ਕੀ ਏ, ਕਤਰਾ ਇਸ ਦਾ ਪਿਆ ਜੇ ਕਲਰਾਂ ਤੇ, ਉੱਥੇ ਖੇਡਾਂ ਬਸੰਤ ਰਚਾਈਆਂ ਨੇ, ਛੋ ਗਿਆ ਜੇ ਡੁੱਬਦਿਆਂ ਪੱਥਰਾਂ ਨੂੰ, ਉਹਨਾਂ ਉੱਠ ਕੇ ਤਾਰੀਆਂ ਲਾਈਆਂ ਨੇ, ਇਹਨੂੰ ਸੁੰਘਿਆ ਆਣ ਜੇ ਗਿੱਦੜਾਂ ਨੇ, ਪੈਰ ਸ਼ੇਰਾਂ ਦੇ ਉਹਨਾਂ ਖੜਕਾ ਦਿੱਤੇ, ਧੋਤੀ ਵਾਲਿਆਂ ਬਾਣੀਆਂ ਚੱਖਿਆ ਤਾਂ ਖੰਡੇ ਫੜ ਕੇ ਉਹਨਾਂ ਖੜਕਾ ਦਿੱਤੇ। ਇਹਦੇ ਘੁੱਟ ਵਿੱਚ ਪਤਾ ਨਹੀਂ ਰਾਜ ਕੀ ਏ, ਜਿਹੜਾ ਪੀ ਲੈਂਦਾ ਮੌਤ ਮੰਗਦਾ ਏ, ਇੱਕ ਸੀਸ ਦੀ ਕਿਧਰੇ ਲੋੜ ਪੈ ਜੇ ਸਾਰਾ ਖਾਲਸਾ ਉਧਰੇ ਭੱਜਦਾ ਹੈ। ਸੋ ਇਸ ਕਰਕੇ ਅੰਮ੍ਰਿਤ ਛਕਾਉਣ ਦਾ ਸੰਕਲਪ ਜਿਹੜਾ ਹੈ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਨ ਵਿੱਚ ਆਇਆ। ਇਹ ਸਾਧ ਖਿਆਲ, ਇਹ ਸੋਚ, ਇਹ ਵੱਖਰੀ ਕੌਮ ਪੈਦਾ ਕਰਨੀ ਹੈ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਹੀ ਸੰਭਵ ਹੋ ਸਕਿਆ। ਇਸ ਕਰਕੇ ਮਹਾਨ ਅਮੋਲਕ ਦਾਤ ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ੀ ਮਹਾਰਾਜ ਨੇ, ਮਨ ਬਣਾਉਣਾ ਚਾਹੀਦਾ ਹੈ, ਵੱਧ ਤੋਂ ਵੱਧ ਤਿਆਰੀਆਂ ਕਰੀਏ।
ਪਤਾ ਨਹੀਂ ਕੀ ਬਾਤੇ ਚ ਪਿਆਇਆ ਕੋਲ ਕੇ, ਪਤਾ ਨਹੀਂ ਕੀ ਬਾਤੇ ਚ ਪਿਆਇਆ ਕੋਲ ਕੇ, ਦਸਵੀਂ ਦਸਵੀਂ ਦਸਤੇ ਅਸੀਂ ਉਹ ਬੋਲਦੇ, ਦਸਵੀਂ ਦਸਤੇ ਅਸੀਂ ਉਹ ਬੋਲਦੇ,
ਪਿਆਇਆ ਬੋਲ ਕੇ ਦੱਸ ਵੀ ਨਾ ਸਕੇ ਅਸੀਂ ਮੂੰਹੋਂ ਬੋਲ ਕੇ, ਕੋਈ ਵੀ ਨਾ ਉਸ ਦੇ ਸਮਾਨ ਭੁੱਲਿਆ ਅੱਖੀਆਂ ਚ ਦੇਖਿਆ ਜਹਾਨ ਕੋਲ ਇਸ ਕਰਕੇ ਮਨ ਬਣਾਓ ਖੰਡੇ ਬਾਟੇ ਦਾ ਅਮਰ ਛਕੀਏ ਹਰ ਸੱਚੇ ਤਖ ਤੇ ਵਿਚਾਇਆ ਸਤ ਸੰਗਤ ਮੇਲਾ ਹਰ ਸੱਚੇ ਤਖ ਤੇ ਵਿਚਾਇਆ ਸਤ ਸੰਗਤ ਮੇਲਾ ਸੰਗਤ ਮੇਲਾ ਹਰ ਸੱਚੇ ਤਖ ਤੇ ਵਿਚਾਇਆ ਸਤ ਸੰਗਤ ਮੇਲਾ ਨਾਨਕ ਨਿਰਭਉ ਹੈ ਸਾਜ ਵਿੱਚ ਸਿੱਧਾ ਕਿ ਇਕਾਗਰਤਾ ਬਹੁਤ ਭੰਗ ਹੋ ਰਹੀ ਹੈ, ਕੋਈ ਆ ਰਿਹਾ ਕੋਈ ਜਾ ਰਿਹਾ। ਮੈਂ ਜਦੋਂ ਪਹਿਲਾਂ ਵੀ ਆਇਆ ਸਾਂ ਮਹਿੰਗਾਪੁਰ ਦੀਵਾਨ, ਮੇਰਾ ਖਿਆਲ ਸ਼ਾਇਦ ਉਹੀ ਪਿੰਡ ਸੀ ਹਾਂ, ਉੱਥੇ ਜਿੱਥੇ ਦੀਵਾਨ ਲੱਗੇ ਸੀ ਪਹਿਲਾਂ, ਤੇ ਉੱਥੇ ਵੀ ਮੈਂ ਇਹੀ ਅਰਜ਼ ਕੀਤੀ ਸੀ ਪਿਆਰ ਨਾਲ ਬੈਠੋ ਪਿਆਰ ਨਾਲ ਸੁਣੋ। ਤਾਂ ਹੀ ਏਡੀ ਏਡੀ ਦੂਰੋਂ ਸਫ਼ਰ ਕਰਕੇ ਆਈਦਾ। ਅੱਜ ਤੱਕ ਕਦੇ ਕੋਈ ਇਹ ਨਹੀਂ ਕਹਿ ਸਕਦਾ ਸੀ ਕਿਸੇ ਤੋਂ ਕੋਈ ਭੇਟਾ ਮੰਗੀ ਹੈ, ਕਦੇ ਕਿਸੇ ਤੋਂ ਇੱਕ ਪੈਸੇ ਦੀ ਮੰਗ ਵੀ ਕੀਤੀ ਹੋਵੇ, ਭਾਵੇਂ ਉਹਦਾ ਕੋਈ ਭਕਾਈ ਮਾਰੀ ਜਾਏ ਝੂਠ ਬੋਲੀ ਜਾਏ ਵੱਖਰੀ ਗੱਲ। ਹੋਰ ਇੰਨੇ ਥਾਵਾਂ ਤੇ ਪ੍ਰੋਗਰਾਮ ਕਰਨੇ ਆ, 12 ਸਾਲ ਹੋ ਗਏ ਪੰਜਾਬ ਵਿੱਚ ਕੀਰਤਨ ਕਰਨੇ ਆ, ਬਾਹਰ ਵੀ ਜਾਂਦੇ ਆ, ਸਾਰੀਆਂ ਸਟੇਟਾਂ ਵਿੱਚ ਜਾਈਦਾ, ਕਦੇ ਕਿਸੇ ਤੋਂ ਇੱਕ ਪੈਸਾ ਨਹੀਂ ਲਿਆ। ਇਹੀ ਬੇਨਤੀ ਕਰੀਦੀ ਵੀ ਅੰਮ੍ਰਿਤ ਛਕਣ ਲਈ ਵੱਧ ਤੋਂ ਵੱਧ ਤਿਆਰ ਹੋਵੋ, ਕੋਈ ਗੱਡੀਆਂ ਦਾ ਤੇਲ ਦੇਵੇ ਭਾਵੇਂ ਨਾ ਵੀ ਦੇਵੇ ਤਾਂ ਵੀ ਕੋਈ ਗੱਲ ਨਹੀਂ। ਤੇ ਇਸ ਕਰਕੇ ਅੰਮ੍ਰਿਤ ਛਕਣ ਵਾਸਤੇ ਤੇ ਪਿਆਰ ਨਾਲ ਬੈਠਣ ਵਾਸਤੇ ਬੇਨਤੀਆਂ ਕਰਦੇ ਰਹੀਦਾ ਵੀ ਪਿਆਰ ਨਾਲ ਆਪਾਂ ਰਲ ਮਿਲ ਕੇ ਹਰ ਜਸਤੇ ਕਰੀਏ, ਵੱਧ ਤੋਂ ਵੱਧ ਅੰਮ੍ਰਿਤ ਲਈ ਮਨ ਤੇ ਬਣਾਈਏ, ਤਾਂ ਹੀ ਫਾਇਦਾ। ਅੱਜ ਅੰਮ੍ਰਿਤ ਸੰਚਾਰ ਹੋ ਰਿਹਾ ਸਤਿਗੁਰੂ ਦੀ ਕਿਰਪਾ ਨਾਲ, ਤੇ ਕੱਲ ਨੂੰ ਅੰਮ੍ਰਿਤ ਦਾ ਬਾਟਾ ਸਤਾਰਗੰਜ ਤਿਆਰ ਹੋਣਾ, ਉਸ ਤੋਂ ਬਾਅਦ ਫਿਰ 2 ਦੀਵਾਨ ਹੋਰ ਜਗ੍ਹਾ ਦਿੱਤੇ ਆ, ਉੱਥੇ ਵੀ ਅੰਮ੍ਰਿਤ ਸੰਚਾਰ ਹੋਣਾ ਹੈ। ਇਹਨਾਂ ਸਮਾਗਮਾਂ ਦਾ ਮੇਨ ਮਨੋਰਥ ਹੀ ਅੰਮ੍ਰਿਤ ਸੰਚਾਰ ਹੈ। ਵੱਧ ਤੋਂ ਵੱਧ ਮਨ ਬਣਾਓ, ਤਿਆਰੀਆਂ ਕਰੋ, ਤੇ ਮੈਂ ਵੇਖ ਰਿਹਾ ਕਈ ਬੜੇ ਕਾਹਲੇ ਪੈ ਰਹੇ ਨੇ ਘਰਾਂ ਨੂੰ ਜਾਣ ਨੂੰ, ਕੋਈ ਨਹੀਂ ਆਓ, ਫਿਰ 3 ਵਜ ਗਏ। ਸਾਰੀ ਸੰਗਤ ਨੇ ਬੇਨਤੀ ਹੈ ਕਿ ਅਨੰਦ ਸਾਹਿਬ ਵਿੱਚ ਬੋਲਣਾ, ਅਰਦਾਸ ਜੁੜਨਾ, ਹੁਕਮਨਾਮੇ ਸੁਣ ਕੇ ਫਿਰ ਘਰੋਂ ਕਰੀ ਜਾਣਾ। ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ। ਵੇਖੋ ਗੁਰਮੁਖੋ, ਸਤਿਗੁਰੂ ਦਾ ਪ੍ਰਕਾਸ਼ ਵਿੱਚ ਵਿਚਾਲੇ ਉੱਠਦੇ ਆ ਤੇ ਬੇਅਦਬੀ ਹੁੰਦੀ ਹੈ। ਅਰਦਾਸ ਤੋਂ ਬਾਅਦ, ਹੁਕਮਨਾਮਿਆਂ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਬਾਅਦ ਵਿੱਚ ਆਪੋ ਆਪਣੇ ਘਰਾਂ ਨੂੰ ਚਾਲੇ ਪਾਇਓ। ਬਿਲਕੁਲ ਕਾਲ ਕਰਨ ਦੀ ਖੇਚਲ ਨਾ ਕਰੋ। ਇਹ ਆਪ ਜੀ ਦੇ ਚਰਨਾਂ ਚ ਜ਼ਰੂਰੀ ਬੇਨਤੀ ਹੈ ਸਰਬ ਸੰਗਤਾਂ ਦਾ, ਇੱਥੋਂ ਦੇ ਸਾਰੇ ਪ੍ਰਬੰਧਕਾਂ ਦਾ, ਸਰਹਾਲੀ ਸਾਹਿਬ ਸੰਪਰਦਾ ਦੇ ਮਹਾਂਪੁਰਸ਼ਾਂ ਦਾ, ਸਭ ਦਾ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਫਿਰ ਕਦੇ ਸਮਾਂ ਬਣਿਆ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਫਿਰ ਕਦੇ ਸਮਾਂ ਬਣੇਗਾ ਤੇ ਆਪ ਜੀ ਦਰਸ਼ਨ ਕਰਾਂਗਾ। ਉੱਥੇ 3-3 ਘੰਟੇ ਵੀ ਮੈਂ ਹਾਜ਼ਰੀ ਭਰਦਾ ਰਿਹਾ, ਕਿਉਂਕਿ ਸੰਗਤ ਵਿੱਚ ਇਕਾਗਰਤਾ ਵੀ ਸੀ। ਸੰਗਤ ਪਿਆਰ ਨਾਲ ਬੈਠ ਕੇ ਸੁਣੇ ਫਿਰ ਮਨ ਵੀ ਜੁੜਦਾ ਹੈ। ਆਓ ਸਾਰੀ ਸੰਗਤ ਗੱਜ ਕੇ ਅਨੰਦ ਸਾਹਿਬ ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ। ਸਾਰਿਆਂ ਨੂੰ ਬੇਨਤੀ, ਅਰਦਾਸ ਤੋਂ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ। ਅਰਦਾਸ ਵਿੱਚ ਸਾਵਧਾਨ ਹੋ ਕੇ, ਹੁਕਮਨਾਮੇ ਸੁਣ ਕੇ ਫੇਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਸਤਿਗੁਰੂ ਮਿਹਰ ਕਰਨ, ਇਸੇ ਤਰ੍ਹਾਂ ਬਾਣੀ ਬਾਣੇ ਦੇ ਧਾਰਨੀ ਬਣੀਏ, ਚੜ੍ਹਦੀ ਕਲਾ ਵਾਲੇ ਜੀਵਨ ਬਣਾਈਏ, ਜਿਸ ਕਰਕੇ ਸਾਡਾ ਲੋਕ ਤੇ ਪ੍ਰਲੋਕ ਸੁਹੇਲਾ ਹੋ ਜਾਵੇ। ਰਾਮ ਕਲੀ ਮੁਗਲ ਨਤੀਜਾ ਆਨੰਦ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਆਨੰਦ ਪਾਇਆ ਸਤਿਗੁਰੂ ਸ਼ਬਦ ਸਤਿਗੁਰੂ ਮੈਂ ਪਾਇਆ ਸਦਾ ਰਹੋ ਹਾਲ ਦਾ। ਸਿਖਤ ਸਲਾਹਾ ਤੇਰੀ ਨਾਮ ਮਨ ਵਸਾਵੇ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।